काल फास के बीच न आए। प्रभु की उत्सद करो संत मीत, सावधान एकाग्रचित। इन पंक्तियां का पर महत्व है, उसनु कदे भी ना भुलण का यत्न करिए, क्योंकि बुलारा जो है वो विचार करदे हां ऐसा कुछ कहे ये भी ठीक नहीं लगता। मैं आरंभ च ही बेनती करदे हां कि सारे अपनी अपनी जिम्मेवारी का एहसास करो, करो रसना पवित्र एक ओंकार सतनाम कर्ता पुरुष निर्भो निर्भैर अकाल मूरत अजूनी सैभं गुर प्रसाद एक ओंकार सतनाम कर्ता पुरुष निर्भो निर्वैर अकाल मूरत अजूनी सैभं गुर प्रसाद एक ओंकार सतनाम कर्ता पुरुष निर्भो निर्वैर अकाल मूरत अजूनी सैभं गुर प्रसाद एक ओंकार सतनाम कर्ता पुरुष निर्भो निर्वैर अकाल मूरत अजूनी सैभं गुर प्रसाद एक ओंकार सतनाम कर्ता पुरुष निर्भो निर्वैर अकाल मूरत अजूनी सैभं गुर प्रसाद वाहे गुरु वाहे गुरु वाहे गुरु वाहे गुरु वाहे गुरु वाहे गुरु जी का खालसा। वाहे गुरु पातशाह जी कृपा दा सदका सिद्ध गोष्ट बाणी भी पांच पौड़ियां तक असी विचार कीती सी, क्योंकि एक तां इह बाणी दा आम पाठ आम संगतां वल्लों घट कीता जांदा। हां किसी ने सहज पाठ कीता होवे ते जरूर इह बाणी पढ़ी होवे, या श्री अखंड पाठ साहिब समय यह पढ़ी जाती, पर आम तौर ते संगतां नूं इस बाणी दे नाल रूबरू होने का बहुत घट मौका बनता। कुछ सिद्धां दे नाल गोष्ट होण करके उन्हां दे जिहड़े प्रश्न हन, उन्हां दे जिहड़े सवाल हन, ते उन्हां दी जिहड़ी शब्दावली है वो भी आम शब्दां तो वखरी। भावें गुरु नानक देव पातशाह ने जपजी साहिब दे अंदर भी योगियां नूं बहुत कुछ समझाया, क्योंकि योगी लोग जदों आपस विच मिलदे हन या किसी दे दरवाजे ते जाके अलख जगांदे हन ते उन्हां दा एक बोला है आदेश आदेश, जिहदा अर्थ है नमस्कार नमस्कार। यह हर धर्म मजहब जमात का अपना अपना ढंग है। कोई राम राम कहता है ਕੋਈ ਵਾਲੇਕਮ ਸਲਾਮ ਕਹਿੰਦਾ ਹੈ, ਕੋਈ ਸਲਾਮਾ ਦੇਕਮ ਕਹਿੰਦਾ ਹੈ, ਕੋਈ ਨਮਸਤੇ ਕਹਿੰਦਾ ਹੈ, ਕੋਈ ਰਾਮ ਰਾਮ ਕਹਿੰਦਾ। ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਯੋਗੀਆਂ ਨੂੰ ਇਹ ਸਮਝਾਇਆ ਕਿ ਆਦੇਸ਼ ਤੇ ਸਹਿ ਆਦੇਸ਼, ਜੇ ਨਮਸਕਾਰ ਕਰਨੀ ਹੈ ਤੇ ਉਸ ਵਾਹਿਗੁਰੂ ਅਕਾਲ ਪੁਰਖ ਅੱਗੇ ਕਰੋ। ਕਿਹੜਾ ਅਕਾਲ ਪੁਰਖ? ਆਦ, ਅਨੀਲ, ਅਨਾਦ, ਅਨਾਹਤ, ਜੁਗ ਜੁਗ ਏਕ ਵੇਸ। ਨਾਰੀ ਉਹਦੀ ਵਿਆਖਿਆ ਕਰ ਦਿੱਤੀ, ਜਿਹੜਾ ਪਰਮਾਤਮਾ ਆਪ ਤੋਂ ਹੈ, ਮੁੱਢ ਤੋਂ, ਜਦੋਂ ਕੁਝ ਵੀ ਨਹੀਂ ਸੀ ਉਦੋਂ ਵੀ ਸੀ। ਅਸੀਂ ਲੋਕ ਆਮ ਤੌਰ ਤੇ ਆਪਣੀ ਗੱਲਬਾਤ ਵਿਚ ਤਿੰਨ ਕਾਲ ਮੰਨਦੇ ਹਾਂ, ਭੂਤ, ਭਵਿੱਖ ਤੇ ਵਰਤਮਾਨ। ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਤਿੰਨਾਂ ਤੋਂ ਇੱਕ ਵੱਖਰਾ ਹੋਰ ਆਦ ਵੀ ਮੰਨੇ, ਜੋ ਅਸੀਂ ਰੋਜ਼ ਜਪਜੀ ਸਾਹਿਬ ਚ ਪੜ੍ਹਦੇ ਹਾਂ, ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਤੋ ਮਹਾਰਾਜ ਨੇ ਫਰਮਾਇਆ ਕਿ ਨਮਸਕਾਰ ਕਰਨੀ ਹੈ ਤੇ ਉਸ ਨੂੰ ਕਰੋ ਜਿਹੜਾ ਆਦ ਤੋਂ ਹੈ ਔਰ ਜਿਸ ਦਾ ਆਦ ਵੀ ਕੋਈ ਨਹੀਂ ਜਾਣਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਰਣਨ ਆਉਂਦਾ ਹੈ ਕਿ ਅਰਬਦ, ਨਰਬਦ, ਤੁੰਦੂਕਾਰਾ, ਤਰਨ ਗਗਨਾ ਹੁਕਮ ਪਾਰਾ, ਨਾ ਦਿਨ ਰੈਨ, ਨਾ ਚੰਦ, ਨਾ ਸੂਰਜ, ਸੁਨ ਸਮਾਦ ਲਗਾਏ। ਬਹੁਤ ਵੱਡਾ ਗਿਆਨ ਗੁਰੂ ਪਾਤਸ਼ਾਹ ਨੇ ਸਾਡੀ ਝੋਲੀ ਵਿਚ ਪਾਇਆ, ਪਰ ਅਸੀਂ ਵਿਚਾਰ ਵੀ ਹੁਣੇ ਉੱਥੇ ਤੱਕ ਪਹੁੰਚ ਨਹੀਂ ਸਕੇ। ਆਖਰ ਜੋਗੀ ਉਹ ਜੇ ਨਮਸਕਾਰ ਕਰਨੀ ਹੈ ਤਾਂ ਉਸ ਨੂੰ ਕਰੋ ਜਿਹੜਾ ਆਦ ਤੋਂ ਹੈ, ਅਨਾਦ ਜਿਸ ਦਾ ਆਦਮੀ ਕੋਈ ਨਹੀਂ ਜਾਣਦਾ, ਅਨੀਲ ਜਿਸ ਦਾ ਕੋਈ ਰੰਗ ਰੂਪ ਨਹੀਂ ਤਥਾ ਜਿਹਦੇ ਤੇ ਕੋਈ ਕਲੰਕ ਨਹੀਂ, ਅਨਾਹਤ ਜਿਹੜਾ ਕਦੇ ਹੱਥ ਨਾਸ ਨਹੀਂ। ਆਦ, ਅਨੀਲ, ਅਨਾਦ, ਅਨਾਹਤ, ਜੁਗ ਜੁਗ ਇੱਕੋ ਵੇਸ, ਜਿਹਦਾ ਹਰ ਯੁਗ ਵਿਚ ਇੱਕੋ ਵੇਸ, ਪਾਪ ਇੱਕ ਰਸ ਇੱਕ ਸੱਚ। ਤੋ ਮਹਾਰਾਜ ਨੇ ਜਿੱਥੇ ਸਾਨੂੰ ਤਥਾ ਸਿੱਧਾਂ ਨੂੰ ਇਹ ਸਵਾਲਾਂ ਦਾ ਜਵਾਬ ਦਿੱਤਾ, ਉੱਥੇ ਸਾਨੂੰ ਵੀ ਸਾਵਧਾਨ। ਭਾਈ ਦੁਨੀਆਂ ਸਾਗਰ ਦੁੱਤਰ ਕਹੀਏ, ਕਿਉਂ ਕਰ ਪਾਈਏ ਪਾਰੋ, ਚਰਪਟ ਬੋਲੇ ਔਦੂ ਨਾਨਕ, ਦੇਹ ਸੱਚਾ ਬੀਜਾ। ਆਪੇ ਆਖੇ ਆਪੇ ਸਮਝੈ, ਕਿਸ ਕਿਆ ਉੱਤਰ ਬੀਜੈ, ਸਾਚ ਕਹੋ ਤੁਮ ਪਾਰ ਗੁਲਾਮੀ, ਤੁਝ ਕਿਆ ਦੇ ਸਕਦੇ। ਫਿਰ ਨਾਲ ਹੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਸ ਜਗਤ ਵਿਚ ਨਿਰਲੇਪ ਰਹਿਣ ਦੀ ਗੱਲ ਸਮਝਾਈ, ਜੈਸੇ ਜਲ ਮੈਂ ਕਮਲ ਨਿਰਾਲ। ਦੇਖੋ ਹਰ ਗੱਲ ਨੂੰ ਸਮਝਾਉਣ ਲਈ, ਕਿਉਂਕਿ ਔਖੀ ਗੱਲ ਸੌਖੀ ਕਰਕੇ ਸਮਝਾਉਣ ਦਾ ਤਰੀਕਾ ਜੇ ਕਿਸੇ ਨੇ ਸਿੱਖਣਾ ਹੋਵੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸਿੱਖੇ। ਐਸੇ ਪ੍ਰਮਾਣ ਦਿੱਤੇ ਜਿਹੜੇ ਸਾਡੀ ਸਮਝ ਵਿਚ ਆ ਗਏ। ਆਖਿਆ ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੇ ਸਾਣੀ, ਸੁਰਤ ਸ਼ਬਦ ਭਵ ਸਾਗਰ ਕਰੀਏ, ਨਾਨਕ ਨਾਮ ਵਖਾਣੀ। ਸੱਚਮੁੱਚ ਜਿਹੜੇ ਭਾਗਸ਼ਾਲੀ ਗੁਰਮੁਖ ਮਾਈ ਭਾਈ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜੀ ਰੱਖਦੇ ਨੇ, ਉਹ ਕਦੇ ਡੋਲਦੇ ਨਹੀਂ, ਉਹ ਕਦੇ ਭਟਕਦੇ ਨਹੀਂ, ਕਿਉਂਕਿ ਉਹਨਾਂ ਨੇ ਸ਼ਬਦ ਗੁਰੂ ਤੋਂ ਉਹ ਸੇਧ ਪ੍ਰਾਪਤ ਕੀਤੀ। ਕਿ ਜਿਹੜਾ ਗੁਰੂ ਕੇ ਸਿੱਖ ਨੂੰ ਰੋਜ਼ ਨਿਤਨੇਮ ਕਰਨ ਦਾ ਹੁਕਮ ਹੈ, ਇਹਦਾ ਮਤਲਬ ਇਹੀ। ਮੈਂ ਤੇ ਇੱਕ ਕਰਨੀ ਵਾਲੇ ਗੁਰਸਿੱਖ ਨੂੰ ਪੁੱਛਿਆ ਸੀ, ਆਪਣੇ ਹੀ ਨਗਰ ਵਿੱਚ ਰਹਿੰਦਿਆਂ ਇੱਕ ਦਿਨ ਸਵੇਰੇ ਸਵੇਰੇ ਬਾਜ਼ਾਰ ਵਿੱਚ ਨਿਕਲਿਆ, ਉਹ ਬਜ਼ੁਰਗ ਆਪਣੇ ਘਰ ਤੋਂ ਆ ਰਹੇ ਸਨ। ਮੈਂ ਉਹਨਾਂ ਨੂੰ ਫਤਿਹ ਬੁਲਾਈ ਤੇ ਪੁੱਛਿਆ, ਬਾਪੂ ਜੀ ਇਸ ਵੇਲੇ ਬੜੀ ਜਲਦੀ ਕਿੱਥੇ ਚੱਲੇ ਹੋ? ਕਹਿਣ ਲੱਗੇ, ਗਿਆਨੀ ਜੀ ਗੁਰੂ ਸਾਹਿਬ ਨੇ ਚਾਰ ਕੰਮ ਕਹੇ ਨੇ, ਦੋ ਮੈਂ ਕਰ ਆਇਆ ਦੋ ਮੈਂ ਕਰਨ ਚੱਲਿਆ। ਮੈਨੂੰ ਪਤਾ ਸੀ ਉਹਨਾਂ ਦੇ ਗੱਲ ਕਰਨ ਦਾ ਤਰੀਕਾ ਹੀ ਇਸ ਤਰ੍ਹਾਂ ਸੀ। ਮੈਂ ਕਿਹਾ ਜੀ ਮੈਨੂੰ ਵੀ ਦੱਸ ਦਿਓ, ਫਿਰ ਤੁਸੀਂ ਤਾਂ ਗਿਆਨੀ ਹੈਗੇ, ਗਿਆਨੀਆਂ ਨੂੰ ਕੀ ਦੱਸਣਾ। ਮੈਂ ਕਿਹਾ ਨਹੀਂ, ਐਸ ਅਸਲ ਗਿਆਨੀ ਉਹ ਹੈ ਜਿਹੜਾ ਪ੍ਰੈਕਟੀਕਲੀ ਕਰਦਾ, ਬਾਣੀ ਦਾ ਪਾਠ ਕੀਰਤਨ ਵਿਚਾਰ ਜੋ ਵੀ ਹੋਵੇ ਕੀ ਸੁਣ। ਇਹ ਚਾਰ ਕੰਮ ਗੁਰੂ ਸਾਹਿਬ ਨੇ ਹਰ ਗੁਰਸਿੱਖ ਨੂੰ ਦੱਸੇ। ਹੁਣ ਇਹ ਵੱਖਰੀ ਗੱਲ ਹੈ ਕਿ ਸਾਡੇ ਵਿੱਚੋਂ ਕੋਈ ਇੱਕ ਕਰਦਾ ਤੇ ਦੂਜਾ ਨਹੀਂ ਕਰਦਾ, ਜੇ ਦੋ ਕਰਦਾ ਤੇ ਤੀਜਾ ਨਹੀਂ ਕਰਦਾ, ਤੇ ਕਈ ਇਹੋ ਜਿਹੇ ਵੀ ਨੇ ਜਿਹੜੇ ਆਉਂਦੇ ਨੇ ਸਾਡਾ ਘਰ ਹੀ ਗੁਰਦੁਆਰਾ, ਗੁਰਦੁਆਰੇ ਕੀ ਪਿਆ। ਪਰ ਨਹੀਂ, ਗੁਰੂ ਸਾਹਿਬ ਨੇ ਮੁਕੰਮਲ ਗੱਲ ਕਹੀ ਹੈ ਤੇ ਫਿਰ ਗਰੰਟੀ ਦਿੱਤੀ ਹੈ ਵੀ ਇਹ ਚਾਰ ਕੰਮ ਕਰਨ ਵਾਲੇ ਦਾ ਸੰਬੰਧ ਗੁਰੂ ਨਾਲ ਜੁੜ ਜਾਏਗਾ, ਤੇ ਜਿਹਦਾ ਗੁਰੂ ਨਾਲ ਸੰਬੰਧ ਜੁੜ ਜਾਏਗਾ ਉਹ ਇਸ ਸੰਸਾਰ ਵਿੱਚ ਰਹਿੰਦਾ ਹੋਇਆ ਵੀ ਸੰਸਾਰ ਤੋਂ ਨਿਰਲੇਪ ਹੋ ਜਾਏਗਾ। ਕਰੋ ਕਿਰਪਾ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਮ ਨਿਤਨੀ ਸਤਗੁਰ ਦੇਖਣਾ ਸਰਵਣੀ ਸੁਣਨਾ ਗੁਰ ਨਾਮ ਸਤਗੁਰ ਸੇਤੀ ਰਤਿਆ ਦਰਗਾਹ ਪਾਈਐ ਠਾਉਂ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਸ ਦੇ ਜਗ ਮੈਂ ਉੱਤਮ ਕਾਂਡੀਐ ਇਹਨੂੰ ਕਾਢੀਆਂ ਨਹੀਂ ਬੋਲਣਾ। ਕਾਢੀਆਂ ਦਾ ਮਤਲਬ ਹੈ ਕੱਢੇ ਜਾਣਾ, ਕਾਂਡੀਆਂ ਦਾ ਮਤਲਬ ਕਹੇ ਜਾਣਾ। ਇਹ ਫਰਕ ਧਿਆਨ ਚ ਰੱਖਣਾ। ਕੱਢੇ ਜਾਣ ਦਾ ਮਤਲਬ ਹੈ ਜਿਵੇਂ ਚੁਣ ਚੁਣ ਕੇ ਬਾਹਰ ਕੱਢੇ ਜਾਂਦੇ ਨੇ, ਉਹ ਕੱਢਣ ਵਾਸਤੇ। ਇੱਥੇ ਕਾਂਢੀਆਂ ਉਹ ਜਗਤ ਵਿੱਚ ਉੱਤਮ ਕਹੇ ਜਾਂਦੇ ਹਨ ਜਿਹੜੇ ਚਾਰ ਕੰਮ ਕਰਦੇ ਹਨ। ਤੇ ਵਿਰਲੇ ਕੇ ਜਿਹੜੇ ਇਹ ਚਾਰ ਕੰਮ ਰੋਜ਼ ਗੁਰੂ ਦੇ ਦੱਸੇ ਅਨੁਸਾਰ ਕਰਦੇ ਨੇ ਉਹਨਾਂ ਦਾ ਸੰਬੰਧ ਪਰਮਾਤਮਾ ਨਾਲ ਜੁੜ ਜਾਂਦਾ, ਤੇ ਜਿਨ੍ਹਾਂ ਦਾ ਸੰਬੰਧ ਪਰਮਾਤਮਾ ਨਾਲ ਜੁੜ ਜਾਂਦਾ ਫਿਰ ਰੱਖੇ ਰੱਖਣ ਹਾਰ ਆਪ ਉਬਾਰਿਆਂ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਂ ਹੋਆ ਆਪ ਦਇਆ ਮਨੋ ਨਾ ਵਿਸਾਰਿਆ ਸਾਧ ਜਨਾ ਕੈ ਸੰਗ ਭਵ ਜਲ ਤਾਰਿਆ ਅਖਰ ਜਿਹੜੇ ਇਸ ਤਰੀਕੇ ਨਾਲ ਗੁਰੂ ਦੇ ਕਹੇ ਗੁਰੂ ਦੇ ਦੱਸੇ ਰਾਹ ਤੇ ਚੱਲਣਗੇ ਉਹਨਾਂ ਦਾ ਸੰਬੰਧ ਪਰਮਾਤਮਾ ਨਾਲ ਜੁੜਦਾ। ਭਾਵੇਂ ਉਹਨਾਂ ਦਾ ਪਹਿਲਾ ਜੀਵਨ ਕਿਹੋ ਜਿਹਾ ਹੋਵੇ, ਜਦੋਂ ਗੁਰੂ ਦੇ ਦੱਸੇ ਰਾਹ ਤੇ ਚੱਲਣਗੇ ਉਹਨਾਂ ਦਾ ਜੀਵਨ ਬਦਲ ਜਾਏ, ਉਹਨਾਂ ਦੇ ਸੁਭਾਅ ਵਿੱਚ ਤਬਦੀਲੀ ਆ ਜਾਏਗੀ। ਕੱਲ ਜਦੋਂ ਦਾਸ ਆਇਆ ਤੇ ਗੁਰੂ ਕੇ ਕੀਰਤਨੀਏ ਸ਼ਬਦ ਪੜ੍ਹ ਰਹੇ ਸਨ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾਂ, ਤੋ ਗੁਰੂ ਨੇ ਸਾਨੂੰ ਇਹ ਮਾਰਗ ਦਰਸ਼ਨ ਕੀਤਾ। ਤੋ ਪਾਤਸ਼ਾਹ ਨੇ ਯੋਗੀਆਂ ਦੇ ਸਾਰੇ ਸਵਾਲਾਂ ਦਾ ਜਵਾਬ ਦਿੰਦਿਆਂ ਇਹ ਦੱਸਿਆ ਕਿ ਜਿਹੜਾ ਗੁਰਸਿੱਖ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜੀ ਰੱਖੇ, ਭਾਵ ਸ਼ਬਦ ਗੁਰੂ ਨਾਲ ਜਿਸਦਾ ਰਿਸ਼ਤਾ ਜੁੜਿਆ ਰਹੇਗਾ ਉਹਦਾ ਪਰਮੇਸ਼ੁਰ ਨਾਲ ਰਿਸ਼ਤਾ ਜੁੜਿਆ ਰਹੇ, ਕਿਉਂਕਿ ਉਹਨੇ ਜੀਵਨ ਦੇ ਹਰ ਖੇਤਰ ਵਿੱਚ ਜਿੱਧਰ ਵੀ ਕੰਮ ਕਰਨਾ ਪਹਿਲਾਂ ਗੁਰੂ ਸ਼ਬਦ ਤੋਂ ਸੇਧ ਲੈਣੀ। ਇਸੇ ਲਈ ਗੁਰੂ ਕੇ ਸਿੱਖ ਨੂੰ ਕਿਹਾ ਵੀ ਨਾ ਤੁਸੀਂ ਜੋਤਸ਼ੀਆਂ ਕੋਲ ਜਾਣਾ, ਨਾ ਤੁਸੀਂ ਕੋਈ ਪਾਂਧਾ ਪੁੱਛਣਾ, ਨਾ ਤੁਸੀਂ ਕੋਈ ਪੁੱਛਾਂ ਵਾਲਿਆਂ ਕੋਲ ਜਾਣਾ, ਨਾ ਕੋਈ ਸ਼ਗਨ ਅਪਸ਼ਗਨ। ਸਾਨੂੰ ਤੇ ਗੁਰੂ ਦਾ ਹੁਕਮ ਹੈ ਕਿ ਇੱਕ ਅਕਾਲ ਪੁਰਖ ਨੂੰ ਯਾਦ ਕਰ, ਤੇ ਗੁਰੂ ਕਾ ਇਹ ਹੁਕਮ ਹਰ ਗੁਰਸਿੱਖ ਮਾਈ ਭਾਈ ਨੂੰ ਯਾਦ ਰੱਖਣਾ ਚਾਹੀਦਾ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸੱਚ। ਹੁਣ ਅਗਲਾ ਸਵਾਲ ਜਿਹੜਾ 6 ਨੰਬਰ ਪੌੜੀ ਵਿੱਚ ਯੋਗੀ ਕਹਿੰਦਾ ਹੈ, ਸੁਣ ਸਵਾਮੀ ਅਰਦਾਸ ਹਮਾਰੀ, ਪੁੱਛੋ ਸੱਚ ਵਿਚਾਰੋ। ਆਪ ਜੀ ਨੇ ਸਮਨ ਕਰ ਲਿਆ, ਸੁਣ ਸੁਣ ਦੇਣਾ ਨੇ ਇਹਨੂੰ ਸਿਆਰੀ, ਸੁਣਨਾ ਕਰੋ ਅਰਦਾਸ ਬੇਨਤੀ। ਹੇ ਸਵਾਮੀ, ਇਹ ਤਰੀਕਾ ਹੈ, ਅਸੀਂ ਗੁਰਮੁਖ ਕਹਿੰਦੇ ਹਾਂ, ਵੀਰ ਜੀ ਕਹਿੰਦੇ ਹਾਂ, ਮਹਾਂਪੁਰਖ ਕਹਿੰਦੇ, ਯੋਗੀ ਕਹਿੰਦੇ ਨੇ, ਸੁਣ ਸਵਾਮੀ ਅਰਦਾਸ ਹਮਾਰੀ, ਪੁੱਛੋ ਸੱਚ ਵਿਚਾਰੋ। ਮੈਂ ਤੁਹਾਡੇ ਕੋਲੋਂ ਸੱਚੀ ਵਿਚਾਰ ਪੁੱਛਦਾ ਹਾਂ। ਰੋਸ਼ਨ ਕੀਜੈ ਪੁੱਤਰ ਦੀਜੈ, ਕਿਉਂ ਪਾਈਏ ਗੁਰਦੁਆਰੋ। ਗੁੱਸਾ ਨਾ ਕਰੇ, ਇਹ ਠੀਕ ਹੈ ਕਿ ਕਈ ਵਾਰੀ ਕਈ ਬੰਦੇ ਜਦੋਂ ਜਾਣਦੇ ਪੁੱਛਦੇ ਵੀ ਗੱਲ ਪੁੱਛਦੇ ਨੇ ਤੇ ਸੁਣਨ ਵਾਲੇ ਨੂੰ ਥੋੜਾ ਜਿਹਾ ਰੋਸ ਆ ਜਾ ਵੀ ਇਹ ਜਾਣਦਾ ਸਭ ਕੁਝ ਹੈ ਪਰ ਜਾਣ ਬੁੱਝ ਕੇ ਸਵਾਦ ਲੈਂਦਾ। ਕਈ ਬੰਦੇ ਮਿਲਦੇ ਨੇ, ਉਹ ਪ੍ਰੀਖਿਆ ਲੈਂਦੇ ਰਹਿੰਦੇ ਨੇ, ਅਗਲੇ ਦਾ ਇਮਤਿਹਾਨ ਲੈਂਦੇ ਰਹਿੰਦੇ ਨੇ। ਯੋਗੀਆਂ ਨੂੰ ਆਪਣੀ ਕਮਜ਼ੋਰੀ ਦਾ ਪਤਾ ਹੈ। ਜਿਹੜਾ ਪਹਿਲਾਂ ਸਵਾਲ ਕੀਤਾ ਸੀ ਨਾ ਚਰਪਟ ਨੇ, ਤੇ ਗੁਰੂ ਨਾਨਕ ਪਾਤਸ਼ਾਹ ਨੇ ਜਵਾਬ ਦਿੱਤਾ ਸੀ ਵੀ ਆਪੇ ਅੱਖੇ ਆਪੇ ਬੂਝੇ, ਇਸ ਕਿਆ ਉੱਤਰ ਦੀ। ਜਿਹੜਾ ਆਪ ਹੀ ਕਹਿੰਦਾ ਆਪ ਹੀ ਸਮਝਦਾ ਹੈ ਉਹਨੂੰ ਕੀ ਜਵਾਬ ਦੇਈਏ? ਇਹ ਤਾਂ ਉਹਦੀ ਹੁਸ਼ਿਆਰੀ ਚਲਾਕੀ। ਹੁਣ ਯੋਗੀ ਸਾਵਧਾਨ ਹੋ ਕੇ ਅਗਲਾ ਸਵਾਲ ਕਰਦੇ, ਹੇ ਗੁਰੂ ਨਾਨਕ ਸਾਹਿਬ, ਸੁਣ ਸਵਾਮੀ ਅਰਦਾਸ ਹਮਾਰੀ, ਪੁੱਛੋ ਸੱਚ ਵਿਚਾਰੋ। ਮੈਂ ਤੁਹਾਡੇ ਕੋਲ ਪੁੱਛਦਾ ਹਾਂ, ਇਹਨੂੰ ਪੁੱਛੋ ਨੀ ਪੁੱਛੋ ਕਹਿਣਾ, ਕੂੜੇ ਨੂੰ ਔਂਕੜ ਬਿੰਦੀ ਲਾ ਕੇ ਬੋਲਣਾ, ਪੁੱਛੋ ਸੱਚ ਵਿਚਾਰੋ। ਮੈਂ ਤੈਨੂੰ ਸੱਚਾ ਵਿਚਾਰ ਪੁੱਛਦਾ ਹਾਂ, ਰੋਸ ਨਾ ਕੀਜੈ ਪੁੱਤਰ ਦੀਜੈ, ਕਿਉਂ ਪਾਈਏ ਗੁਰਦੁਆਰੋ। ਗੁੱਸਾ ਨਾ ਕਰਿਓ, ਮੈਨੂੰ ਇਹਦਾ ਉੱਤਰ ਦੇਣਾ। ਇੱਥੇ ਕਿਉਂ ਦਾ ਮਤਲਬ ਹੈ ਕਿਵੇਂ, ਗੁਰੂ ਦੇ ਦਰ ਨਾਲ ਕਿਵੇਂ ਜੁੜੀਏ, ਕਿਉਂਕਿ ਤੁਸੀਂ ਕਿਹਾ ਕਿ ਸੁਰਤ ਸ਼ਬਦ ਭਵ ਸਾਗਰ ਤਰੀਏ, ਤਾਂ ਗੁਰੂ ਕੋਲੋਂ ਸ਼ਬਦ ਲੈਣ ਲਈ ਉਪਦੇਸ਼ ਲੈਣ ਲਈ ਕਿਵੇਂ ਜੁੜੀਏ। ਦੇਖੋ ਸ਼ਬਦਾਵਲੀ ਆਮ ਬਾਣੀ ਨਾਲੋਂ ਥੋੜੀ ਜਿਹੀ ਵਿਲੱਖਣ ਹੈ, ਪਰ ਜਦੋਂ ਅਸੀਂ ਆਪਣੇ ਆਪ ਨੂੰ ਯੋਗੀਆਂ ਦੀ ਜਗ੍ਹਾ ਖੜੇ ਹੋ ਕੇ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਗੱਲ ਕਰਾਂਗੇ ਫਿਰ ਸਾਨੂੰ ਛੇਤੀ ਸਮਝ ਆ ਜਾਏ। ਸੁਣ ਸਵਾਮੀ ਅਰਦਾਸ ਹਮਾਰੀ, ਸੁਣ ਸਵਾਮੀ ਅਰਦਾਸ ਹਮਾਰੀ। ਪੁੱਛੋ ਸੱਚ ਵਿਚਾਰੋ, ਪੁੱਛੋ ਸੱਚ ਵਿਚਾਰੋ। ਰੋਸ਼ਨ ਕੀਜੈ ਪੁੱਤਰ ਦੀਜੈ, ਰੋਸ਼ਨ ਕੀਜੈ ਪੁੱਤਰ ਦੀਜੈ। ਕਿਉਂ ਪਾਈਏ ਗੁਰਦੁਆਰੋ, ਕਿਉਂ ਪਾਈਏ ਗੁਰਦੁਆਰੋ। ਗੁਰੂ ਦਾ ਦਰ ਕਿਵੇਂ ਪ੍ਰਾਪਤ ਹੋਵੇ? ਤੁਸੀਂ ਜੀਵਨ ਵਿੱਚ ਗੁਰੂ ਦੇ ਦਰ ਦੀ ਬੜੀ ਮਹਿਮਾ ਦੱਸੀ, ਪੁੱਛੋ ਕਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਪਾਤਸ਼ਾਹ ਕਹਿੰਦੇ ਭਾਂਡਾ ਹੱਛਾ ਸੋਏ, ਜੋ ਤਿਸ ਭਾਵ ਸੀ पांडा आत्मनीन तोता अच्छा न होए सी, गुरुद्वारे होए सो जी पाए सी, एक द्वारे तो है अच्छा होए सी। मैंने अच्छे का विचार आप वर्ताए सी, मत को जाने जाए अग्गे पाए सी, जे कर्म कमाए तया होए सी, अमृत हर का नाव आप वर्ताए सी, चलिया पतस्यो जन्म सवार वाजा वाहे सी, मानस क्या बेचारा त्यों लोक सुनाए सी, नानक आप निहाल सब कुल तार सी। भाई गुरु दे दर ते आउंदा ही फायदा, पर जोगी पुछदे ने सानू दसो किवें पता लगे भी सानू गुरु दा दर प्राप्त हो गया। हुण गुरु नानक पातशाह जवाब दिंदे कहिंदे ने, ए मन चल तो सच घर वैसे, नानक नाम आधारो। भाई जदों ये चल तो मन, चल तो का मतलब है जिहड़ा हर वेले भटकदा रहिंदा, हिलदा जुलदा रहिंदा, टिकदा नहीं। सब दी शिकायत है मेरी तुहाडी सारिआं, साडा मन नहीं टिकदा। जिहड़ा गुरु शब्द नाल जुड़ जाएगा, ये मन चल तो सच घर वैसे, इहदा मन हर वेले चंचल दौड़िया भज्जिआ ये टिक जाए। जदों जिसका मन टिक जाएगा, समझ लो गुरु का मिलाप हो, गुरु के शब्द की कमाई का असर हो। अज भी एक वीर जी का फोन आया, कहते जी मैं पाठ कर रहा तुहाडी प्रेरणा नाल, पर मैं समझ नहीं आ रही, इत्थे पंक्ति आ रही है, भया मनूर कंचन फिर होवे, जे गुर मिले तनेहा, मैनू समझ नहीं आ रही। मैं कहा जी पहला अखरियत समझो, फिर दे भावर समझो। कहिंदा इहो ही तां समस्या है। मनूर किसनू कहिंदे? मनूर उस लोहे दे जंगाल नू कहिंदे, जिहड़ा लोहे तो उतरदा है जंगाल। कदे तुसी फाउंडरियां या लोहे दे कारखानियां दे बाहर जाके देखो, ओ लोहा जो बिल्कुल बेकार हो जांदा है, जिहदा कुछ नहीं बन सकदा, ओ फिर कारखाने वाले चुके बाहर सुट, ओनू मनूर कहिंदे। भाव लोहे तो लथा होया जंगाल, बिल्कुल बेकार लोहा जिहड़ा, उसनू मनूर कहा। पर गुरु पातशाह कहिंदे ने, भया मनूर कंचन फिर होवे, हुण किथे मनूर ते किथे कंचन, किथे सोना किथे लोहे दा जंगाल, उन्हां दोवां दी वैल्यू देखो की है। आखा जे गुर मिले तनेहा, जे गुरु दी सिख्या नूं मन लईए, रोज तुसी जापजी साहिब पढ़ दो, मत विच रतन जवाहर माणिक, मत विच रतन जे इक गुर की सिख सुनी, मत विच रतन जवाहर माण। ये बड़िया कीमती चीजा ने, रतन बड़ा कीमती है, जवाहर बड़ा कीमती है, माणक बड़ा कीमती। आख्या उस गुरसिख की मत विच ये कीमती चीजा, ये दैवी गुण, भगती, ज्ञान, वैराग पैदा हो जाएंगे। किसी मत विच जे एक गुर की सिख सुनी, इत सिख का मतलब सिख्या है। जे किसी ने गुरु की सिख्या सुन के मन ली, हुण असी किथे खड़े हैं, सुनते भी जरूर हाँ, पढ़ते भी जरूर हाँ, पर सुन के उथे छड़ जाते। तजर्बा कर लो, समाप्ति हो जाए, लंगर हाल विच पहुंच जाओ, पुछ लो एक दूजे नूं, जी भैन जी की सुन के आए हो, वीर जी तुसीं की सुन के आए हो, तुहानू जो जवाब मिलेगा वो मैनू पता है। जवाब यह मिलेगा जी, बैठे तो जरूर सुनिया भी जरूर है, पर पता नहीं की सुनिया। ਇਹ ਹੈ। ਹੁਣ ਗੁਰੂ ਦੀ ਸਿੱਖਿਆ ਤੇ ਤਾਂ ਅਸਰ ਕਰੇਗੀ ਜਦੋਂ ਅਸੀਂ ਗੁਰੂ ਦੇ ਕਹੇ ਅਨੁਸਾਰ ਚੱਲਾਂ। ਗੁਰੂ ਨਾਨਕ ਪਾਤਸ਼ਾਹ ਨੇ ਜੋਗੀਓ ਗੁਰੂ ਦੇ ਮਿਲਾਪ ਦਾ ਪਤਾ ਉਦੋਂ ਲੱਗੇਗਾ ਜਦੋਂ ਇਹ ਮਨ ਚੱਲ ਤੋ ਸੱਚ ਘਰ ਬਹਿਸ, ਇਹ ਮਨ ਚੱਲ ਤੋ ਸੱਚ ਘਰ ਬਹਿਸ। ਇਹ ਮਨ ਜਿਹੜਾ ਹਰ ਵੇਲੇ ਚੱਲਦਾ, ਕਿਸੇ ਵਿਦਵਾਨ ਨੇ ਮਨ ਦੀ ਤਸਵੀਰ ਖਿੱਚ ਕੇ ਦੱਸੀ ਹੈ। ਉਹ ਕਹਿੰਦਾ ਮਨ ਦਾ ਸੁਭਾਅ ਕਿਹੋ ਜਿਹਾ, ਚੱਲ ਦਲ ਪੱਤਰ ਪਤਾ ਕਪਟ, ਦਾਮਨੀ ਕਛੁਪ ਮਾਥ, ਭੂਤ ਦੀਪ ਦੀਪਕ ਸ਼ਿਰਖਾ, ਜੋ ਮਨ ਮ੍ਰਿਤੀ ਅਨਾਥ। ਤੁਸੀਂ ਆਖੋਗੇ ਕੁਝ ਸਮਝ ਨਹੀਂ ਆਈ। ਮਨ ਦੀ ਅਵਸਥਾ ਇਹੋ ਜਿਹੀ ਹੈ ਜਿਵੇਂ ਚੱਲ ਦਲ ਪੱਤਰ। ਚੱਲ ਦਲ ਕਹਿੰਦੇ ਪਿੱਪਲ ਦੇ ਪੱਤਰ। ਪਿੱਪਲ ਦਾ ਦਰਖਤ ਜਿਹੜਾ ਜ਼ਰਾ ਉੱਚਾ ਹੁੰਦਾ ਤੇ ਉਹਦਾ ਪੱਤਰ ਜਿਹੜਾ ਹਰ ਵੇਲੇ ਚੱਲਦਾ ਰਹਿੰਦਾ। ਪਤਾਕ ਪੱਟ, ਇਹ ਨਿਸ਼ਾਨ ਸਾਹਿਬ ਝੰਡਾ, ਇਹਦਾ ਜਿਹੜਾ ਪੱਟ ਕੱਪੜਾ ਉਹ ਵੀ ਹਿਲਦਾ ਰਹਿੰਦਾ। ਹਵਾ ਥੋੜੀ ਹੋਵੇ ਬਹੁਤੀ ਹੋਵੇ ਨਾ ਹੋਵੇ, ਇਹ ਹਿਲਦਾ ਹੀ ਰਹਿੰਦਾ। ਦਾਮਨੀ ਜਿਹੜੀ ਅਸਮਾਨ ਵਿੱਚ ਬਿਜਲੀ ਹੈ ਨਾ, ਉਹ ਐਂ ਲਹਿਰ ਬਣ ਕੇ ਆਉਂਦੀ ਹੈ, ਟਿਕਦੀ ਨਹੀਂ ਹੈ। ਕੱਛੂ ਕਮਾਥ, ਕੱਛੂ ਕੁਮਾ ਕਦੇ ਦੇਖਿਆ ਹੋਵੇ, ਉਹਦੀ ਜਿਹੜੀ ਸਿਰੀ ਹੈ ਨਾ, ਉਹ ਵੀ ਇੱਕ ਜਗ੍ਹਾ ਨਹੀਂ ਟਿਕਦੀ, ਕਦੇ ਅੰਦਰ ਕਦੇ ਬਾਹਰ, ਕਦੇ ਅੰਦਰ ਕਦੇ ਬਾਹਰ। ਭੂਤ ਦੀਪ, ਭੂਤਾਂ ਦੀ ਅੱਗ ਵੀ ਨਹੀਂ ਟਿਕਦੀ। ਦੀਪਕ ਸ਼ਿਰਖਾ, ਦੀਵੇ ਦੀ ਲਾਟ ਵੀ ਇੱਕ ਜਗ੍ਹਾ ਨਹੀਂ ਟਿਕਦੀ। ਯੌਮਨ ਮ੍ਰਿਤੀ ਅਨਾਥ, ਇਹ ਮਨ ਇਹੋ ਜਿਹਾ ਹੈ ਤੇ ਅਸੀਂ ਸਾਰੇ ਇਸ ਮੁਸ਼ਕਲ ਵਿੱਚ ਫਸੇ ਹੋਏ। ਜਿਸ ਦਿਨ ਗੁਰੂ ਦੇ ਸ਼ਬਦ ਦੀ ਕਮਾਈ ਸ਼ੁਰੂ ਕਰ ਦਿਆਂਗੇ, ਗੁਰੂ ਨਾਨਕ ਪਾਤਸ਼ਾਹ ਨੇ ਜੋਗਿਓ ਇਹ ਮਨ ਚੱਲ ਤੋ ਸੱਚ ਘਰ ਬੈਸੈ, ਇਹ ਮਨ ਚੱਲ ਤੋ ਸੱਚ ਘਰ ਬੈਸੈ। ਮੈਂ ਇੰਨੀ ਕੁ ਅਰਥ ਕਰਕੇ ਵੀ ਤੁਰ ਸਕਦਾ ਹਾਂ ਪਰ ਮੇਰੀ ਤਸੱਲੀ ਨਹੀਂ ਹੁੰਦੀ, ਕਿਉਂਕਿ ਸਮੱਸਿਆ ਬੜੀ ਭਾਰੀ ਹੈ। ਹਰ ਇੱਕ ਦਾ ਸਵਾਲ ਹੈ, ਬਾਣੀ ਪੜ੍ਹਨ ਵਾਲੇ ਦਾ ਵੀ, ਗੁਰਦੁਆਰੇ ਆਉਣ ਵਾਲੇ ਦਾ ਵੀ। ਜੀ ਮਨ ਨਹੀਂ ਟਿਕਦਾ ਜੀ ਸਰ, ਭਾਈ ਮਨ ਕਿਉਂ ਨਹੀਂ ਟਿਕਦਾ? ਰੋਜ਼ ਤੁਸੀਂ ਆਸਾ ਕੀ ਵਾਰ ਪੜ੍ਹਦੇ ਹੋ, ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਖਿਮਾ ਕਰਨਾ, ਪਾਸ ਦਾ ਕੀ ਅਰਥ ਸਮਝਦੇ? ਕੀਰਤਨੀ ਸਿੰਘ ਵੀ ਬੈਠੇ ਨੇ, ਅਸੀਂ ਪਾਸ ਦਾ ਅਰਥ ਕਰਦੇ ਹਾਂ ਕੋਲ, ਇੱਥੇ ਪਾਸ ਦਾ ਅਰਥ ਹੈ ਪਾਸੇ। ਜੋ ਕੁਝ ਪਹਿਲਾਂ ਕੂੜਾ ਕਰਕਟ ਭਰਿਆ ਨਾ, ਉਹਨੂੰ ਪਾਸੇ ਕਰੋ ਤੇ ਫਿਰ ਗੁਰੂ ਦੀ ਗੱਲ ਅੰਦਰ ਟਿਕੇ, ਉਹਦਾ ਹੀ ਛੱਡਣੀ ਨਹੀਂ ਚਾਹੁੰਦੇ। ਬਹੁਤੇ ਬੰਦਿਆਂ ਨੂੰ ਮੈਂ ਪੁੱਛਿਆ, ਬਾਜੀ ਸਾਡਾ ਕੰਮ ਨਹੀਂ ਚੱਲਦਾ ਜੀ, ਸਾਡਾ ਉਹ ਨਹੀਂ, ਅਸੀਂ ਸਵੇਰੇ ਵੀ ਉੱਠਦੇ ਹਾਂ ਤੇ ਕਰੀ ਜਾਏ। ਜਦੋਂ ਮੈਂ ਪੁੱਛਦਾ ਵੀ ਹੋਰ ਵੀ ਕੋਈ ਦਾ ਨਹੀਂ, ਰਾਤ ਨੂੰ ਥੋੜੀ ਜਿਹੀ ਪੀ ਵੀ ਲਈਦੀ ਹੈ, ਕੰਮ ਠੱਪ। ਮਤਲਬ ਕਹਿਣ ਤੋਂ ਕਿ ਆਪਣੀ ਕੋਈ ਆਦਤ ਛੱਡਣ ਲਈ ਤਿਆਰ ਨਹੀਂ। ਫਿਰ ਗੁਰੂ ਦਾ ਕੀ ਕਸੂਰ? ਉੱਠ ਨਾ ਸਕਾਂ ਫਿੱਟੇ ਮੂੰਹ ਗੋਡਿਆਂ ਦਾ, ਨੱਚ ਨਾ ਜਾਣੇ ਵਿਹੜਾ ਵਿੰਗਾ, ਇਹ ਕਹੀ ਜਾਣਾ ਮੈਨੂੰ ਇੰਨੀ ਦੇਰ ਹੋ ਗਈ ਗੁਰਦੁਆਰੇ ਆਉਂਦਿਆਂ, ਮੇਰਾ ਬਣਿਆ ਹੀ ਕੱਖ ਨਹੀਂ। ਕੀ ਬਣੇ? ਜਦੋਂ ਤੀਕਰ ਅਸੀਂ ਗੁਰੂ ਦੇ ਰਾਹ ਤੇ ਨਹੀਂ ਚੱਲਦੇ, ਜਿਹੜੇ ਗੁਰੂ ਦੇ ਰਾਹ ਤੇ ਚੱਲਦੇ ਨੇ, ਗੁਰੂ ਨਾਨਕ ਪਾਤਸ਼ਾਹ ਨੇ ਜੋਗਿਓ ਉਹਨਾਂ ਦਾ ਮਨ ਚੰਚਲਤਾ ਛੱਡ ਦਿੰਦਾ, ਉਹ ਟਿਕ ਜਾਂਦਾ, ਉਹ ਸੱਚ ਘਰ ਬੈਸੈ। ਗੁਰੂ ਗ੍ਰੰਥ ਸਾਹਿਬ ਜੀ ਐਸੇ ਸਮਰੱਥ ਗੁਰੂ ਨੇ, ਅਸੀਂ ਕਿਉਂਕਿ ਆਪ ਬਾਣੀ ਪੜ੍ਹਨੀ ਛੱਡ ਦਿੱਤੀ। ਮੈਨੂੰ ਉਹ ਵੀ ਸਮਾਂ ਯਾਦ ਹੈ, ਮੈਂ ਬਹੁਤ ਛੋਟੀ ਉਮਰ ਤੋਂ ਸੇਵਾ ਵਿੱਚ ਲੱਗਾ, ਜਦੋਂ ਕਿਸੇ ਨੇ ਸੁਨੇਹਾ ਦੇਣਾ ਨਾ ਵੀ ਅੱਜ ਅਸੀਂ ਅਖੰਡ ਪਾਠ ਰੱਖਣਾ ਜਾਂ ਸਹਿਜ ਪਾਠ ਰੱਖਣਾ, ਤੇ ਵੀ ਆਪਣੇ ਆਪਣੇ ਨਾਮ ਲਿਖਾਓ, ਓਹ ਲੈਣਾ ਲੱਗ ਜਾਣੀ ਬੀਬੀਆਂ ਵੱਲੋਂ, ਉਦੋਂ ਪਹਿਲੇ ਵੀਰਾਂ ਵੱਲੋਂ, ਉਦੋਂ ਪਹਿਲੇ ਸਾਡਾ ਲਿਖੋ ਜੀ ਸਾਡਾ। ਇਹਦਾ ਮਤਲਬ ਸਭ ਬਾਣੀ ਪੜ੍ਹਦੇ ਸਨ, ਹੁਣ ਕਿੰਨੇ ਕੁ ਪੜ੍ਹਦੇ ਨੇ? मैं कोई अच्छे डिश बनाने नहीं आया, मैं सिर्फ ये देखना चाहना भी साड़ी समस्या कितों पड़ी। हुण असीं नहीं पढ़ते की होया जे हजारां विचों कोई दो चार दस मिनटों भी कोई गुरु का सिख माई भाई गुरु ग्रंथ साहब जी का वाक लय तो बिना रोटी पानी नहीं खाता। अपनी पीढ़ी अड़ते सोटा प्रेरना पा तो गुरु ग्रंथ साहब जी पूछिए, मैं भी पूछिए सच्चे पातशाह ये मन क्यों नहीं टिकना। अरे भाई सुन लो, जो कनको कोठारी चढ़ो कबरो हो तो फेरो, ये सब कुछ गुरु ग्रंथ साहब च लिखा। मैं बारों नहीं को गल कर, कनक कहने सोने जिमें सोने शुद्ध करनी सुनियारा कुठाली विच पाउंदा सेक दिंदा सुहागे की चुटकी पाउंदा वो पानी बन जाता फिर वो चक्कर कटदा और इन्नी तेजी नाल चक्कर कटदा कि तुहाडी देखदियां अख थक जाएगी उहदे चक्कर नहीं गिन सको। मैं तजर्बा करके देखे सुनियारे कोल बह के देखे, पर जदों उस सोने विचों खोट निकल जाता है क्योंकि ज्यों ज्यों चक्कर कटदा फिर उहदी मैल उपर आउंदी, वो छोटी जी कड़छी दे नाल सुनियारा मैल लाई जाती, जदों मैल मुक जाती है उही सोना हुंदा उही कुठाली हुंदी उह टिक जाती। ज्यों कनको कोठारी चढ़ो कबरो हो तो फेरो, जब ते शुद्ध पहो है बारह, जो शुद्ध सोना हो बारह बन्नी का सोना कहते हैं, जब ते शुद्ध पहो है बारह तब ही थान थेरो, फिर वो टिक जाते फिर वो पटकना तो रह तो जाता। साड़ी ते हालत बड़ी अजीब है, अभी तो गंगा गए तो गंगा राम, जमुना गए तो जमुना दास, अभी तो चफेर गढ़िए बने हुए हैं, जिथे वेखो उथे सिख तुरे फिरते। नहीं नहीं, जेड़ा गुरु का सिख है उहदी भटकना नहीं होनी चाहिए। गुरु नानक पातशाह कह रहे जोगियो ए मन चल तो सच घर बहस है, एह मन चल तो सच घर बहस है। नानक नाम आधारो, नानक नाम आधारो, फिर आपे मेल मिलाए करता, आपे मेल मिलाए करता, लागे साच प्यारो, लागे साच प्यारो, सचमुच एक एक पौड़ी एक एक श्लोक सवाल ते जवाब कितना महत्वपूर्ण है। जेनू चंगी तरह रिड़की है ना, क्योंकि रिड़के तो बिना मक्खन नहीं निकलता, तुसी सारे जानते हो। आंदे ने किसी ने कहा रब किथे रहिंदा है, किसी राजे दे मन में तीन सवाल आए रब किथे रहिंदा है, रब किवें मिलदा है, रब की करदा है। सारे विद्वान पंडित ज्ञानी इकट्ठे कर रहे, दसो जी मेरा सवाल है रब किथे रहिंदा है, रब किवें मिलदा है, रब की करदा। सब ने अपनिया अपनिया दलीलां दित्तियां, राजे की कोई तसली ना करा सके। आंदा भी तुसी कादे विद्वान हो, कादे ज्ञानी हो, कादे पंडित हो, मेरे सवाल का जवाब ही नहीं तुहाडे कोले, मैं तुहानू घर नहीं जान देना जब तक मेरे सवालों का जवाब नहीं दिओ। उदास हो गए, कहिंदे एक पंडित जी बाहर खेतों नू जंगल दिशा गए ते एक जिमीदार हल चलाउंदा सी, उन्हें देखा कि पंडित जी के चेहरे उत्ते बड़ी उदासी है, उन्होंने वेशभूषा वेख के सिर ते चोटी मथे ते तिलक तेड़ धोती वगैरह वगैरह गल भेजने, कहिंदा पंडित जी राम राम ਕੀ ਗੱਲ ਬੜੇ ਉਦਾਸ ਹੋ? ਆਂਦੇ ਬਾਬਾ ਕੀ ਦੱਸੀਏ, ਰਾਜੇ ਨੇ ਤਿੰਨ ਸਵਾਲ ਕੀਤੇ ਨੇ ਤੇ ਮੈਂ ਤੇ ਮੇਰੇ ਵਰਗੇ ਕਈ ਪੰਡਿਤ ਫਸੇ ਪਏ, ਰਾਜੇ ਦੀ ਤਸੱਲੀ ਨਹੀਂ ਕਰਾ ਸਕੇ। ਉਹ ਕਹਿੰਦਾ ਮੈਂ ਜਾਣ ਨਹੀਂ ਦਿਆਂ। ਬਾਬਾ ਕਹਿੰਦਾ ਇਹੋ ਜਿਹੇ ਕਿਹੜੇ ਸਵਾਲ ਨੇ ਜਿਹੜੇ ਤੁਹਾਡੇ ਵਰਗੇ ਪੰਡਿਤਾਂ ਨੂੰ ਨਹੀਂ ਆਏ? ਆਂਦੇ ਬਾਬਾ ਆਹ ਤਿੰਨ ਸਵਾਲ ਨੇ, ਰੱਬ ਕਿੱਥੇ ਰਹਿੰਦਾ, ਰੱਬ ਕੀ ਕਰਦਾ, ਰੱਬ ਕਿਵੇਂ ਬਣਦਾ। ਆਂਦਾ ਇਹਦਾ ਜਵਾਬ ਤੇ ਮੈਂ ਦੇ ਦਿਆਂਗਾ। ਪੰਡਿਤ ਜੀ ਨੂੰ ਸੁੱਖ ਦਾ ਸਾਹ ਆਇਆ ਵੀ ਚੱਲ ਸਾਡੀ ਜਾਨ ਤੇ ਛੁੱਟੇਗੀ। ਜਾ ਕੇ ਰਾਜੇ ਨੂੰ ਕਹਿਣ ਲੱਗਾ ਜੀ ਇਸ ਤਰ੍ਹਾਂ ਇੱਕ ਜ਼ਿਮੀਂਦਾਰ ਬਾਬਾ ਮਿਲਿਆ ਹਲ ਚਲਾਉਂਦਾ, ਉਹਨੇ ਮੈਨੂੰ ਬੁਲਾਈ ਰਾਮ ਰਾਮ ਤੇ ਪੁੱਛਿਆ ਤੁਸੀਂ ਉਦਾਸ ਕਿਉਂ? ਮੈਂ ਉਹਨੂੰ ਕਾਰਨ ਦੱਸਦਾ। ਉਹ ਕਹਿੰਦਾ ਇਹਨਾਂ ਸਵਾਲਾਂ ਦਾ ਜਵਾਬ ਮੈਂ ਦੇ ਦਿਆਂਗਾ। ਰਾਜਾ ਕਹਿੰਦਾ ਲਿਆਓ, ਮੈਨੂੰ ਤਾਂ ਜਵਾਬ ਚਾਹੀਦਾ। ਅੰਬ ਖਾਣੇ ਕੇ ਬੂਟੇ ਗਿਣਨੇ, ਬਾਬੇ ਨੂੰ ਬੁਲਾ ਲਿਆ। ਬਾਬਾ ਕਹਿੰਦਾ ਗੱਲ ਸੁਣੋ ਰਾਜਨ, ਕੀ ਸਵਾਲ ਨੇ ਤੁਹਾਡੇ? ਉਹਨੇ ਸਵਾਲ ਦੱਸਦੇ। ਕਹਿੰਦੇ ਫਿਰ ਇਸ ਤਰ੍ਹਾਂ ਕਰੋ, ਇੱਕ ਦੁੱਧ ਦੀ ਗੜਵੀ ਪਕਾਓ। ਦੁੱਧ ਦੀ ਗੜਵੀ ਆ ਗਈ। ਬਾਬੇ ਨੇ ਖੱਬੇ ਹੱਥ ਦੀ ਤਲੀ ਤੇ ਧਰ ਕੇ ਸੱਜੇ ਹੱਥ ਦੀ ਉਂਗਲ ਫੇਰਨੀ ਸ਼ੁਰੂ ਕਰ ਦਿੱਤੀ। ਪੰਜ ਚਾਰ ਮਿੰਟ ਬੀਤ ਗਏ। ਰਾਜਾ ਬੜਾ ਕਾਲਾ ਹੋ ਕੇ ਕਹਿੰਦਾ ਬਾਬਾ ਜਵਾਬ ਵੀ ਦੇ। ਆਂਦਾ ਜੀ ਜਵਾਬ ਹੀ ਦੇ ਰਿਹਾ। ਕਹਿੰਦੇ ਜਵਾਬ ਦੇ ਰਿਹਾ, ਮੂੰਹੋਂ ਕੁਝ ਬੋਲਦਾ ਨੀ। ਕਹਿੰਦਾ ਮੈਂ ਸੁਣਿਆ ਹੈ ਕਿ ਦੁੱਧ ਵਿੱਚ ਘਿਓ ਹੁੰਦਾ। ਹੁੰਦਾ? ਸਾਰੇ ਉਮਰ ਮੂੰਹ ਕਰਕੇ ਰਾਜੇ ਵਰਗ ਦੱਸੋ, ਹੁੰਦਾ? ਕਹਿੰਦੇ ਹਾਂ ਹੁੰਦਾ, ਇਹ ਤਾਂ ਸੱਚ ਹੈ, ਦੁੱਧ ਵਿੱਚ ਘਿਓ ਹੁੰਦਾ। ਕਹਿੰਦਾ ਪਰ ਕਮਾਲ ਦੀ ਗੱਲ ਹੈ, ਤੁਸੀਂ ਸਭ ਠੀਕ ਕਹਿੰਦੇ ਹੋ, ਮੈਂ ਉਂਗਲ ਫੇਰੀ ਜਾਂਦਾ ਕਦੇ ਅੜਦਾ ਦਿਆ ਨੀ। ਹੁਣ ਸਾਰੇ ਦੱਸਣਗੇ ਤੁਹਾਡੇ ਵਿੱਚੋਂ ਵੀ, ਇਸ ਤਰ੍ਹਾਂ ਥੋੜਾ ਲੱਭਦਾ ਦੁੱਧ ਵਿੱਚ ਘਿਓ। ਪਹਿਲਾਂ ਦੁੱਧ ਨੂੰ ਤਪਾਓ, ਫਿਰ ਜਮਾਓ, ਫਿਰ ਰਿੜਕੋ, ਫਿਰ ਗੁਰਬਾਣੀ ਵਿੱਚ ਸਭ ਕੁਝ ਹੈ, ਪਰ ਇਹਨੂੰ ਅਸੀਂ ਰਿੜਕਣ ਵਾਲੇ ਪਾਸਿਓਂ ਅਵਿਸ ਲਿਓ। ਜਦੋਂ ਬਾਬੇ ਨੇ ਦੋ ਗੱਲਾਂ ਕਹੀਆਂ, ਕਹਿੰਦਾ ਦੋ ਗੱਲਾਂ ਦਾ ਜਵਾਬ ਆ ਗਿਆ, ਰੱਬ ਐਵੇਂ ਹੀ ਸਾਰਿਆਂ ਵਿੱਚ ਹੈ ਜਿਵੇਂ ਦੁੱਧ ਵਿੱਚ ਘਿਓ ਹੈ, ਪਰ ਮਿਲਦਾ ਵੀ ਐਵੇਂ ਹੀ ਹੈ ਜਿਵੇਂ ਦੁੱਧ ਵਿੱਚੋਂ ਘਿਓ ਲੈਣਾ ਪੈਣਾ। ਗੁਰਬਾਣੀ ਵੀ ਇਹੀ ਕਹਿ ਰਹੀ, ਸਗਲ ਬਨਸਪਤ ਮੈਂ ਬੈ ਸੰਤ, ਸਗਲ ਬਨਸਪਤ ਮੈਂ ਬੈ ਸੰਤ, ਸਗਲ ਬਨਸਪਤ ਮੈਂ, ਸਗਲ ਦੂਧ ਮੈਂ ਘੀਆ, ਸਗਲ ਦੂਧ ਮੈਂ ਘੀਆ। ਊਚ ਨੀਚ ਮੈਂ ਜੋਤ ਸਮਾਣੀ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ, ਘਟ ਘਟ ਮਾਧੋ ਜੀਆ, ਸੰਤੋ ਘਟ ਘਟ ਰਹਿਆ ਸਮਾਹਿਓ, ਪੂਰਨ ਪੂਰ ਰਹਿੋ ਸਰਬ ਮੈਂ, ਜਲ ਥਲ ਰਮਈਆ ਆਇਓ। ਬਸ ਇਸ ਦਿਨ ਮਨ ਇਹ ਸਮਝ ਲਏਗਾ, ਇਹ ਮਨ ਟਿਕ ਜਾਏ। ਗੁਰੂ ਅਰਜਨ ਦੇਵ ਪਾਤਸ਼ਾਹ ਤੇ ਆਪ ਕਹਿੰਦੇ ਨੇ ਮੇਰਾ ਮਨ ਕਦੋਂ ਟਿਕਿਆ, ਮੈਨੂੰ ਕਦੋਂ ਇਹ ਗੱਲ ਸਮਝ ਆਈ, ਵਿਸਰ ਗਈ ਸਭ ਤਾਤ ਪਰਾਈ, ਵਿਸਰ ਗਈ ਸਭ ਤਾਤ ਪਰਾਈ। ਜਬ ਤੇ ਸਾਧ ਸੰਗਤ ਮੋਹਿ ਪਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋਈ ਬੈਰੀ ਨਾਹੀ ਬੇਗਾਨਾ, ਨਾ ਕੋ ਬੈਰੀ ਨਾਹੀ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ, ਸਗਲ ਸੰਗ ਹਮ ਕੋ ਬਣ ਆਈ, ਲੋ ਹੁਣ ਇਹ ਪੌੜੀ ਆਪਾਂ ਨੇ ਵਿਚਾਰਨ ਦਾ ਇੱਕ ਨਿਮਾਣਾ ਜਿਹਾ ਯਤਨ ਕੀਤਾ। ਹੁਣ ਜੇ ਤੇ ਸੋਚੀ ਹੋਵੇ ਤੇ ਇੱਕ ਪੌੜੀ ਹੋਈ, ਚਾਰ ਹੋਣੀਆਂ ਚਾਹੀਦੀਆਂ ਨੇ, ਪੰਜ ਹੋਣੀਆਂ ਚਾਹੀਦੀਆਂ, ਨਹੀਂ। ਜੇ ਤੇ ਸੱਚਮੁੱਚ ਗੁਰਬਾਣੀ ਵਿੱਚੋਂ ਗਿਆਨ ਲੈਣਾ, ਫਿਰ ਤੇ ਇਸ ਨੂੰ ਰਿੜਕਣਾ ਪਵੇਗਾ, ਕਿਉਂਕਿ ਯੋਗੀਆਂ ਦੇ ਸਵਾਲ ਬੜੇ ਉਹ ਜਿਹੇ। ਸਾਨੂੰ ਦੱਸੋ ਗੁਰੂ ਨੂੰ ਕਿਵੇਂ ਮਿਲੀਏ, ਕਿਵੇਂ ਪਤਾ ਲੱਗੇ ਵੀ ਅਸੀਂ ਗੁਰੂ ਨੂੰ ਮਿਲ ਗਏ। ਤਾਂ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਦੇ ਸਵਾਲਾਂ ਦੇ ਐਸੇ ਜਵਾਬ ਦਿੱਤੇ। ਸੁਣ ਸਵਾਮੀ ਅਰਦਾਸ ਹਮਾਰੀ, ਪੁੱਛੋ ਸੱਚ ਵਿਚਾਰੋ, ਰੋਸ ਨ ਕੀਜੈ ਉੱਤਰ ਦੀਜੈ, ਕਿਉਂ ਪਾਈਐ ਗੁਰਦੁਆਰੋ। ਹੁਣ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਇਹ ਮਨ ਚਲ ਤੋ, ਇਹ ਮਨ ਚਲ ਤੋ ਸੱਚ ਘਰ ਬੈਸੈ, ਨਾਨਕ ਨਾਮ ਆਧਾਰੋ। ਨਾਨਕ ਜੀ ਫਰਮਾਉਂਦੇ ਨੇ, ਜਿਸ ਦਿਨ ਚੰਚਲ ਮਨ ਟਿਕ ਜਾਏ ਔਰ ਇਸ ਨੂੰ ਨਾਮ ਦਾ ਆਧਾਰ ਆਸਰਾ ਮਿਲ ਜਾਏ, ਫਿਰ ਆਪੇ ਮੇਲ ਮਿਲਾਏ ਕਰਤਾ, ਆਪੇ ਮੇਲ ਮਿਲਾਏ ਕਰਤਾ। ਲਾਗੈ ਸੱਚ ਪਿਆਰੋ, ਲਾਗੈ ਸੱਚ ਪਿਆਰੋ, ਕਿਉਂਕਿ ਮੈਂ ਆਮ ਤੌਰ ਤੇ ਦੇਖਦਾ ਵੀ ਅੱਜ ਸਾਡੀ ਸਮੱਸਿਆ ਦਿਨੋ ਦਿਨ ਵਧਦੀ ਜਾਂਦੀ। ਪ੍ਰਚਾਰਕ ਪ੍ਰਚਾਰ ਕਰਦੇ ਨੇ, ਬੜਾ ਖੂਬਸੂਰਤ ਕਰਦੇ ਨੇ, ਪਰ ਕੋਈ ਇਧਰ ਕੀ ਬਾਤ, ਕੋਈ ਉਧਰ ਕੀ ਬਾਤ, ਬਸ ਵਿੱਚ ਵਿਚਾਲੇ ਨੇ, ਨਹੀਂ ਨਹੀਂ। ਗੁਰਬਾਣੀ ਵਿੱਚ ਵਿਚਾਲੇ ਨਹੀਂ, ਗੁਰਬਾਣੀ ਤਾਂ ਐਨ ਟਿਕਾਣੇ ਲਾ ਦਿੰਦੀ। ਗੁਰੂ ਅਮਰਦਾਸ ਜੀ ਨੇ ਕਿਹਾ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉਂ ਰਹੇ ਗੁਰਨਾਲੇ। ਹੁਣ ਜਿਉਂ ਦਾ ਮਤਲਬ ਸਮਝ ਲਓ, ਬਾਹਰੋਂ ਨਹੀਂ, ਦਿਖਾਵੇ ਮਾਤਰ ਨਹੀਂ, ਅੰਦਰੋਂ, ਇਹਨੂੰ ਜਿਉਂ ਕਹਿੰਦੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉਂ ਰਹੇ ਗੁਰਨਾਲੇ। ਗੁਰ ਕੇ ਚਰਨ ਹਿਰਦੈ ਤੇ ਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹੇ ਪਰਨੇ, ਗੁਰਬਿਨ ਅਵਰ ਨ ਜਾਣੇ ਕੋਏ, ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਸ੍ਰੀ ਅਨੰਦ ਸਾਹਿਬ ਰੋਜ਼ ਪੜ੍ਹਦੇ, ਮੈਂ ਕੋਈ ਗੁਰਬਾਣੀ ਤੋਂ ਬਾਹਰੋਂ ਨਹੀਂ ਗੱਲ ਕਰ ਰਿਹਾ। ਭਾਈ ਜਿਸਦਾ ਮਨ ਇਉਂ ਗੁਰੂ ਨਾਲ ਇਕਮਿਕ ਹੋ ਜਾਏ, ਜਿਹੜਾ ਅੰਦਰੋਂ ਗੁਰੂ ਦੇ ਨਾਲ ਜੁੜ ਜਾਏ, ਉਹਦਾ ਮਨ ਕਦੇ ਭਟਕੇ ਨਹੀਂ ਸਕਦਾ, ਉਹ ਟਿਕ ਜਾਂਦਾ। ਉਹਨੂੰ ਗ੍ਰਸਤ ਵਿੱਚ ਰਹਿੰਦਿਆਂ ਵੀ ਕੋਈ ਮੁਸ਼ਕਲ ਨਹੀਂ ਆਉਂਦੀ। ਮੈਂ ਸਵੇਰੇ ਵੀ ਮਿਸਾਲ ਦਿੱਤੀ ਸੀ ਕਿ ਗੁਰੂ ਪਾਤਸ਼ਾਹ ਕਹਿੰਦੇ ਨੇ, ਭਾਈ ਜੇ ਪਰਮਾਤਮਾ ਦੀ ਸ਼ਰਨ ਲੈ ਲਓ, ਫਿਰ ਤੁਹਾਨੂੰ ਇਹ ਮਾਇਆ ਤੇ ਵਿਕਾਰ ਕੁਝ ਵੀ ਨਹੀਂ ਕਹਿ ਸਕਦਾ। ਪਰ ਅਸੀਂ ਲੈਂਦੇ ਨਹੀਂ, ਸਾਡੀ ਆਪਣੀ ਮਤ ਜਿਹੜੀ ਹੈ ਉਹ ਪਿੱਛੇ ਨਹੀਂ ਪਾਉਂਦੇ, ਗੁਰੂ ਦੀ ਮਤ ਅੱਗੇ ਨਹੀਂ ਲਾਉਂਦੇ, ਇਸ ਲਈ ਇਹ ਮੁਸ਼ਕਲ ਬਣਦੀ। ਲਓ ਹੁਣ ਫਿਰ ਜੋਗੀ ਆਪਣਾ ਮਤ ਦੱਸ ਦੇ, ਭਾਈ ਹੇ ਨਾਨਕ ਜੀ, ਅਸੀਂ ਤੇ ਇਹ ਵਿਚਾਰ ਰੱਖਦੇ, ਸਾਡੇ ਮਤ ਵਿੱਚ ਤੇ ਆਹ ਹੈ, ਹਾਟੀ ਬਾਟੀ ਰਹੇ ਨਿਰਾਲੇ, ਰੂਖ ਬਿਰਖ ਉਦਿਆਨੇ ਉਦਿਆਨੇ, ਕੰਦ ਮੂਲ ਆਹਾਰੋ ਖਾਈਏ, ਔਦੂ ਬੋਲੇ ਗਿਆਨੇ, ਤੀਰਥ ਨਹਾਈਏ ਸੁਖ ਫਲ ਪਾਈਏ, ਮੈਲ ਨਲਾ ਗਹਿਰਾਈ ਕਾਈ, ਗੋਰਖ ਪੂਤ ਲੋਹਾਰੀ ਪਾ ਬੋਲੇ, ਜੋਗ ਜੁਗਤ ਬਿਦ ਸਾਈ। ਇਹ ਲੋਹਾਰੀ ਪਾ, ਇਹ ਗੋਰਖਨਾਥ ਦਾ ਚੇਲਾ ਹੈ। ਇੱਕ ਦਾ ਪਹਿਲਾ ਨਾਮ ਆਇਆ ਚਰਪਟ, ਹੁਣ ਆਇਆ ਲੋਹਾਰੀ ਪਾ, ਕਿਉਂਕਿ ਉਹਨਾਂ ਦਾ ਯਤਨ ਹੈ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਪ੍ਰਭਾਵਿਤ ਕਰੀਏ, ਇਹਨਾਂ ਨੂੰ ਆਪਣੇ ਮਤ ਵਿੱਚ ਲਿਆਈਏ। ਜੇ ਇਹੋ ਜਿਹਾ ਸਾਡਾ ਜੋਗੀ ਸਾਡੇ ਪੰਥ ਵਿੱਚ ਆ ਜਾਏ ਤੇ ਪੰਥ ਨੂੰ ਚਾਰ ਚੰਨ ਲੱਗ ਜਾਣਗੇ, कहने भी साडा मत ते ए है कि हाटी बाटी रहे नराले ये जड़े घर दे धंधे ने या ये जड़े मेले मसान जड़िया इन्हां तो वखरे हो जाओ छड़ दियो। जोगियां दा इसे गल ते जोर है ये घर छड़ो। जे तुसी मुक्त होना चाहते हो तो सब धियां पुत्र परिवार छड़ो। ते बाबे नानक दा यह मत नहीं है। बाबा नानक जी की मैं सवेरे भी गल सुनाई सी भी जोग न भगवी कपड़ी जोग न मैले वेस नानक घर बैठिया जोग पाईए सतगुर कै उपदेश। ग्रस्त विच रहिंदिया परिवारक जिम्मेवारियां नूं निभाउंदिया जे असी गुरु दे कहे अनुसार चलांगे घर विच ही जोगी बन जाओ। क्योंकि पातशाह ने स्पष्ट कहा है गली जोग न होई गली जोग न होई गली एक दृष्ट कर समसर जाने एक दृष्ट कर समसर जाने जोगी कहिए सोई जोगी कहिए सोई जदों मैं पट साहबान के सवैये पढ़ता तो पट साहबान कहते थे मैं ते गुरु नानक साहब तो कुर्बान जाना मैनू ते गुरु नानक साहब की सिक्ख्या बहुत चंगी लगी। कब कल सुजस गावे गुरु नानक कब कल बहुत जनू नहीं पता कल की है। कल कब का नाम है पठ का नाम है। कल कब कवि कल कहता है सुजस गावे गुरु नानक। मैं गुरु नानक साहब का इसलिए जस करता कि राज योग जिन माने हो उन्होंने अपने सिखा नू राजे भी बनाया जोगी भी बनाया ऐसा किधरे है नहीं। योगी कहते ने सब कुछ छड़ो जंगल में जाओ ये वो अपना मत दस रहे ने हाटी बाटी रहे नराले रूख बिरख उद्याने रुखां दी छां थले बिरखां दी छां थले उद्यान जंगल में जाओ फिर कंद मूल आहारो खाइए औदू बोले ज्ञान कंदमू जड़िया चीजा धरती दे विच पैदा होंदिया ने उन्होंने कंदमूल कहने जिमें गाजरां ने मूलियां ने वो धरती दे विच होंदिया उन्हां दा भोजन खावे औदू बोले ज्ञान ए है जोग दा मत ज्ञान। फिर तीर्थ नहीं है सुख फल पाई है साडा ए निश्चा है कि तीर्थां ते नहाउण जाईए ਇਹਦੇ ਬਦਲੇ ਵਿੱਚ ਸੁੱਖ ਫਲ ਮਿਲਦਾ। ਮੈਲ ਨਾ ਲੱਗੇ ਕਾਈ ਫਿਰ ਮੈਲ ਨਹੀਂ ਲੱਗਦੀ। ਗੋਰਖ ਪੂਤ ਲੋਹਾਰੀ ਪਾ ਬੋਲੇ ਗੋਰਖ ਦਾ ਪੂਤ ਦਾ ਮਨ ਚੇਲਾ ਗੋਰਖ ਦਾ ਚੇਲਾ ਲੋਹਾਰੀ ਪਾ ਇਹ ਬੋਲ ਕੇ ਕਹਿੰਦਾ ਹੈ ਕਿ ਜੋਗ ਜੁਗਤ ਬਿਦ ਸਾਈ ਇਹ ਹੈ ਜੋਗ ਦੀ ਜੁਗਤ ਸਾਡੇ ਮਤ ਅਨੁਸਾਰ ਇਹਨੂੰ ਚੰਗੀ ਤਰ੍ਹਾਂ ਸਮਝ ਲਈਏ। ਗੁਰੂ ਨਾਨਕ ਪਾਤਸ਼ਾਹ ਨੂੰ ਉਹਨਾਂ ਨੇ ਸਭ ਕੁਝ ਕਿਹਾ ਰੋਜ਼ ਤੁਸੀਂ ਜਪਜੀ ਸਾਹਿਬ ਪੜ੍ਹਦੇ ਤੁਸੀਂ ਮੁੰਦਰਾਂ ਪਾ ਲਓ ਤੁਸੀਂ ਖਿੰਤਾ ਲੈ ਲਓ ਤੁਸੀਂ ਆਹ ਕਰ ਲਓ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਮੈਂ ਤੇ ਸਭ ਕੁਝ ਧਾਰਨ ਕੀਤਾ ਹੋਇਆ ਮੈਂ ਤਾਂ ਤੁਹਾਨੂੰ ਦੱਸਣ ਆਇਆ ਜੇ ਤੁਸੀਂ ਅਸਲੀ ਜੋਗੀ ਬਣਨਾ ਮੁੰਦਾ ਸੰਤੋਖ ਸ਼ਰਮ ਪਤ ਜੋਲੀ ਮੁੰਦਾ ਸੰਤੋਖ ਸ਼ਰਮ ਪਤ ਜੋਲੀ ध्यान की करें विभूत ध्यान की करें विभूत आखिर जो दुनिया छड़नी है ते संतोख धारण करो, फिर घर घर मंगन क्यों जाते? ये मुद्रा पाओ, मुद्रा संतोख शरम पद जोली। हूं इतने पत अखर जोड़ा है, इन्हें स्पैलिंग ने पपा तत्ते ओंकड़ पत, गुरबाणी जो पत चार रूपा में आंदा। एक आंदा पपा तत्ते सियारी पत, एक आंदा पपा तत्ते ओंकड़ पत, एक आंदा पपा तत्ता मुक्ता पत। पढ़ते सारे पत, एक पद का मतलब है पति, उस पद का मतलब इज्जत भी आएगा कंसैप्ट के मुताबिक। ते जिथे पत अत्ते नूं उंकड़ होएगा पातर बर्तन ठूठा खप्पर। ते एक पत पप्पा तत्ता मुक्ता आएगा वह दरखत के पत्रां वास्ते है। पढ़ना सारिआं नूं पत है उचारण, पर अर्थ उहदे वख वख। बाबे ने कहा भी मेरी ते सलाह यह है, जे तुसी सचमुच कन्ना च मुंदरा इसलिए पाईआं ने कि दुनिया छड़ी है संतोखी बन, फिर शर्म पत झोली। शर्म कहते ने मेहनत कर, मेहनत करो, मेहनत का ठूठा बनाओ, मेहनत की झोली बनाओ। क्या जी थी पिंडे ते सवा मलिए का की मतलब? अगर जी बात दुनिया छड़ दिती सानू हर वेले मौत चेते। कहते फिर ध्यान की करें बबूत, फिर हर वेले ध्यान रखो, उन्हू हाजर नाजर समझो। खिंथा काल ए गोदड़ी क्यों पाई है? कहते जी मरी जाना, मरी जाना है, ये वधिया वधिया कपड़े ते रजाइयां तलाइयां बनाउण दी की लोड़ है? कहते फिर मौत नूं याद रखो। खिंथा काल मौत नूं याद रखना, गेर गोदड़ी बनाओ। फिर ये गल्लां पढ़ी ते आपां जा रहे हैं, पर इन्हां दा जद तक मतलब नहीं समझांगे बाबे नानक दे जोग दी समझ किवें आवेगी? आख्या कुआरी काया जुगत, इस काया नूं कुआरी, कुआरी किसनू कहिंदे? जिस बच्ची बच्चे दा विआह ना होया होवे उहनूं असीं कुआरी कहिंदे आ, कुआरा मुंडा कहिंदे। कहिंदे खिंथा काल कुआरी काया जुगत, इस काया नूं पवित्र रखो, भैड़े कम्मां तों बचाओ, ये जुगत बनाओ। डंडा प्रतीत, फिर जोगी लोग हाथ में डंडा भी रखते हैं, फिर कोई कुत्ता बिल्ला ना पै जाए। कहते अपने मालक से प्रतीत करो, भरोसा रखो, ये घर घर मंगन क्यों जाते? खिंथा काल कुआरी काया जुगत, असी सारे पढ़ते हैं जुगत डंडा प्रतीत, नहीं जुगत से विश्राम है। कुआरी काया जुगत डंडा प्रतीत, जोगी कहते सादा पंथ है, आई पंथ सब तो बड़ा। मारे कहते इन्हां सारिआं लोकां नूं अपने जमाती समझो, आई पंथी सगल जमाती, ये वितकरे ना करो, ये वड्डे छोटे दा वितकरा ना पाओ, सारिआं नूं अपने जमाती कलास फैलो समझो। मन जीतै जग जीत, अपने मन ते वसीकरण कर लो, समझ लो तुसी जग जित। ते आदेश तिसै आदेश, आदेश तिसे आदे, आदेश आद अनिल अनाद अनाहत, आद अनिल अनाद अनाहत, आद अनिल जुग जुग एको वेस, जुग जुग एको वेत, हूं एक पासे सवाल है एक पासे जवाब ने। योगी कह रहे ने कि साडा योग मत ते ए कहंदा हाटी बाटी रहे निराले, हाटी बाटी रहे निराले। हुण तुसी रहे बोल दो, इत्थे लिखा रहे रारा हा हा हाय नूं हिस्सेदारी, रहे ते रहे विच बड़ा फर्क है। रहिए हाटी बाटी रहे निराले, इन्हां दुनिया दियां दुकानां तों ਦੁਨੀਆਂ ਦੇ ਮੇਲਿਆਂ ਤੋਂ ਬਿਲਕੁਲ ਵੱਖਰੇ ਹੋ ਜਾਓ। ਇਹ ਰੂਖ ਬਿਰਖ ਉਦਿਆਨੇ, ਰੂਖ ਬਿਰਖ ਉਦਿਆਨੇ, ਉਦਿਆਨੇ ਦਾ ਮਤਲਬ ਹੈ ਜੰਗਲ, ਰੁੱਖਾਂ ਬਿਰਖਾਂ ਦੀ ਛਾਂ ਥੱਲੇ ਰਹੋ। ਇਹ ਕੰਦ ਮੂਲ ਆਹਾਰੋ ਖਾਈਏ, ਕੰਦ ਮੂਲ ਆਹਾਰੋ ਖਾਈਏ, ਕੰਦ ਮੂਲ ਔਦੂ ਬੋਲੇ ਗਿਆਨ, ਔਦੂ ਬੋਲੇ ਗਿਆਨ, ਔਦੂ ਕਹਿੰਦੇ ਨੇ ਅਵਧੂਤ ਨੂੰ, ਯੋਗੀ ਸਾਧੂ। ਇਹ ਹੈ ਸਾਡਾ ਗਿਆਨ। ਤੀਰਥ ਨਾਈ ਹੈ ਸੁਖ ਫਲ ਪਾਈ ਹੈ, ਤੀਰਥ ਨਾਈ ਹੈ ਸੁਖ ਫਲ ਪਾਈ ਹੈ। ਮੈਲ ਨ ਲਾਗੈ ਕਾਈ, ਮੈਲ ਨ ਲਾਗੈ ਕਾਈ, ਇੱਕ ਹੋਰ ਸਮੱਸਿਆ ਜਿਹੜੀ ਦਿਨੋ ਦਿਨ ਸਿੱਖਾਂ ਵਿੱਚ ਵੱਧਦੀ ਜਾ ਰਹੀ, ਗੁਰਬਾਣੀ ਦੀਆਂ ਪੰਗਤੀਆਂ ਦੀ ਗਲਤ ਵਰਤੋਂ ਕਰਨਾ। ਮੈਂ ਇੱਕ ਜਗ੍ਹਾ ਲੰਘ ਰਿਹਾ ਸੀ ਤੇ ਉੱਥੇ ਇੱਕ ਬੱਸ ਖੜੀ ਸੀ, ਤਿਆਰ ਹੋਈ, ਉਹਦੇ ਅੱਗੇ ਇੱਕ ਬੈਨਰ ਲੱਗਾ ਸੀ ਕੱਪੜੇ ਦਾ, ਉਹਦੇ ਤੇ ਲਿਖਿਆ ਸੀ ਤੀਰਥ ਨਹਾਈਏ ਸੁੱਖ ਫਲ ਪਾਈ। ਮੈਂ ਕਿਹਾ ਜੀ ਇਹ ਕੀ ਮਤਲਬ ਹੈ? ਅਖੇ ਜੀ ਅਸੀਂ ਤੀਰਥ ਯਾਤਰਾ ਜਾ ਰਹੇ। ਮੈਂ ਕਿਹਾ ਗੁਰੂ ਘਰ ਵਿੱਚ ਤੀਰਥ ਯਾਤਰਾ ਦੀ ਕੋਈ ਗੱਲ ਨਹੀਂ ਹੈ। ਮੈਂ ਰਾਤ ਵੀ ਦੱਸਿਆ ਸੀ ਤੀਰਥ ਨਾਪਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਪਰ ਉਹਨਾਂ ਨੇ ਆਪਣੇ ਮਤਲਬ ਲਈ ਵੀ ਲੋਕਾਂ ਨੂੰ ਪ੍ਰੇਰਿਆ ਜਾ ਸਕੇ, ਫਸਾਇਆ ਜਾ ਸਕੇ, ਤੀਰਥ ਨਹਾਈਏ ਸੁੱਖ ਫਲ ਪਾਈ, ਨਾ ਅਗਲੀ ਪੰਗਤੀ ਨਾ ਪਿਛਲੀ ਪੰਗਤੀ, ਬਸ ਓਨੀ ਕੁ ਲਿਖ ਕੇ ਲਾਤਾ ਜੀ ਤੀਰਥ ਨਹਾਈਏ ਸੁੱਖ ਫਲ, ਆਓ ਤੀਰਥ ਯਾਤਰਾ ਕਰਦੇ। ਗੁਰੂ ਸਾਹਿਬ ਕੀ ਕਹਿ ਰਹੇ ਨੇ, ਗੱਲ ਕੀ ਹੈ? ਸਾਡੀ ਹਾਲਤ ਇਹ ਬਣ ਗਈ ਵੀ ਰਾਹ ਕਹੀ, ਰਾਹੀ ਕਹੀ, ਰੈਬਰ ਕਹੀ, ਯੂੰ ਵੀ ਬੜਾ ਰਾਹ ਤੈਅ ਹੋਇਆ ਹੈ ਕਹੀ। ਗੁਰੂ ਨਾਨਕ ਪਾਤਸ਼ਾਹ ਕੁਝ ਹੋਰ ਰਾਹ ਦੱਸ ਰਹੇ ਨੇ, ਅਸੀਂ ਕਿਸੇ ਹੋਰ ਪਾਸੇ ਵਾਲੀ ਤੁਰੇ ਜਾਂਦੇ, ਇਹੋ ਨਹੀਂ ਗੱਲ ਬਣ। ਇਹ ਜੋਗੀਆਂ ਦਾ ਸਵਾਲ ਹੈ, ਉਹ ਆਪਣਾ ਮਤ ਦੱਸ ਰਹੇ ਨੇ। ਸਾਡਾ ਮਤ ਇਹ ਕਹਿੰਦਾ ਕਿ ਤੀਰਥ ਨਹੀਂ ਹੈ ਸੁਖ ਫਲ ਪਾਈਏ, ਮੈਂ ਨ ਲਾਗੈ ਕਾਈ, ਗੋਰਖ ਪੂਤ ਲੋਹਾਰੀ ਪਾ ਬੋਲੇ, ਜੋਗ ਜੁਗਤ ਵਿਧ ਸਾਈ। ਇਹ ਹੈ ਜੋਗ ਦੀ ਜੁਗਤ ਵਿਧੀ, ਮੈਥਡ ਤਰਕ। ਇਹ ਉਹਨਾਂ ਨੇ ਲੋਹਾਰੀ ਪਾ ਨੇ ਗੁਰੂ ਨਾਨਕ ਪਾਤਸ਼ਾਹ ਦੇ ਸਾਹਮਣੇ ਆਪਣਾ ਪੱਖ ਰੱਖਿਆ। ਹੁਣ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆਓ, ਜੇ ਸੱਚਾ ਜੋਗ ਧਾਰਨ ਕਰਨਾ ਤੇ ਹਾਟੀ ਬਾਟੀ ਨੀਂਦ ਨਾ ਆਵੇ, ਹਾਟੀ ਬਾਟੀ ਨੀਂਦ ਨਾ ਆਵੇ, ਹਾਟੀ ਬਾਟੀ ਦੁਨੀਆਂ ਦੇ ਕੰਮ ਵੀ ਕਰਨੇ ਹਨ, ਜ਼ਿੰਮੇਵਾਰੀਆਂ ਵੀ ਕਰਨੀਆਂ ਨੇ, ਪਰ ਨੀਂਦ ਨਾ ਆਵੇ। ਨੀਂਦ ਆਉਣ ਦਾ ਕੀ ਮਤਲਬ ਹੁੰਦਾ? ਵੀ ਗਾਫਲ ਹੋ ਜਾਣਾ, ਸੌਂ ਜਾਣਾ, ਪਰਮਾਤਮਾ ਵਾਲੇ ਪਾਸਿਓਂ ਟੁੱਟ ਜਾਣਾ। ਅੱਜ ਸਾਡੀ ਅਸਲ ਮੁਸੀਬਤ ਇੱਥੋਂ ਸ਼ੁਰੂ ਹੁੰਦੀ ਕਿ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਵਰਤੋ ਕੋਈ ਹਰਜ ਨਹੀਂ। ਗੁਰੂ ਨਾਨਕ ਪਾਤਸ਼ਾਹ ਨੇ ਵਰਤਣ ਤੋਂ ਨਹੀਂ ਰੋਕਿਆ, ਪਰ ਨਾਲ ਇਹ ਵੀ ਆਖਿਆ ਕਿ ਦਾਤੇ ਨੂੰ ਯਾਦ ਰੱਖੋ। ਜੇ ਪ੍ਰਸਾਦ ਬਸੈ ਸੁਖ ਮੰਦਰ ਕਿਸੇ ਤੇ ਆਏ, ਪੜੀ ਚਲੋ ਸਾਰੀ ਅਸ਼ਵਰੀ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਣਾ, ਆਠ ਪੈਰ ਸਿਮਰੋ ਤਿਸ ਰਸਨਾ। ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ। ਜੇ ਇਉਂ ਚਲੋ ਤੇ ਫਿਰ ਤੁਸੀਂ ਘਰ ਚ ਜੋਗੀ ਬਣ ਗਏ। ਨੀਂਦ ਨਾ ਆਵੇ, ਇਹ ਨਾ ਹੋਵੇ ਬਿਲਕੁਲ ਇੱਕੋ ਪਾਸੇ ਗਰਕ ਹੋ ਜਾਓ। ਅੱਜ ਸਾਡੀ ਇਹ ਸਮੱਸਿਆ, ਬੜੀ ਟਾਈਮ ਹੀ ਨਹੀਂ ਲੱਗਦਾ ਜੀ, ਬਸ ਟਾਈਮ ਹੀ ਨਹੀਂ ਲੱਗਦਾ ਜੀ। ਨਹੀਂ ਨਹੀਂ, ਟਾਈਮ ਟੇਬਲ ਬਣਾਓਗੇ ਤੇ ਟਾਈਮ ਲੱਗ ਜਾਏਗਾ। गुरु नानक पातशाह ने भी साडा मत यह है, हाटी बाटी नींद ना आवे, हाटी बाटी नींद ना आवे। दुनिया दे काम भी करने हैं, ये दुनिया विच रहना है तो काम भी करने पड़ते, पर नींद ना आवे, गाफल ना हो जाए, रब वालों भुल ना जाए। पर घर चितना डुलाई, पर घर चितना डुलाई, पराए घर वाल वेख के चितना डुलाए। ये गृहस्थी है तो अपने गृहस्थ धर्म च पक्का रहे, क्योंकि गुरु ग्रंथ साहब से बहुत करड़ी गल करते हैं। कहने जेड़ा ग्रस्ती होके दूजे घरां दी झाक रखता है, उदे वर्गा फिर गलत बंदा कोई नहीं है। उनू आत्मघाती तक भी कहा, उनू कहा जेड़ा इस तरह पराए घर वाल देखता है, ऐं समझो वो सप दी खुट जात होगा, उनू ते कुट पैनी क्यों नहीं, उदे तां सिर फेही देणा पिया। गुरु के सिख ने पर घर चित न डुलाई, दूजे घर वाल वेख के, इसलिए कलगिया वाले पातशाह ने कहा ना, शुद्ध जब ते हम धरी, शुद्ध जब ते हम धरी, बचन गुरु दे हमारे पूत ए है प्रण तोहे, प्राण जब लग घट थारे, निज नारी के संग नेह तुम नित बढ़ियो, पर नारी की सेज भूल सुपने होना चाहिए। आख्या ये जरा पराए घर की झाक रखनी है, जैसा संग बिशियर स्यों है रे, तैसो ही ये पर घरे। पराए घर में चित डुलाना इना ही खतरनाक है जिन्ना जहरीले सप की खुड विच आता। किनिया मसाला दे, गुरु नानक पातशाह कहने भी साडा मत ते ए है, रहना संसार विच है पर नींदर ना हो, गाफल ना हो, परमात्मा वालों भुल ना जाए। फिर एक बारी पढ़ो, हाटी बाटी नींद ना आवे, हाटी बाटी नींद ना आवे। पर घर कितना डुलाई, पर घर कितना डुलाई। कई बारी पाठ करने वाले प्रेमियों नूं मुश्किल आती है कि जी इत्थे डड्डे नूं दो मात्रा लगियां ने, होड़ा भी लगा, औंकड़ भी लगा, इहदा की इलाज है? इहदा नियम यह है कि जिस अखर नूं दो मात्रा लगियां ने, महाराज ने असल दे उल्ट बोलण ही कहा, वजन पूरा करने वास्ते नूं डोलाई नहीं कहना, डुलाई कहना। असल भी लिख दिता है, शब्द है डोलाई, पर बोलना इसे है डुलाई। ये तोल पूरा करना, पर घर कितना डुलाई। फिर बिन नावे मन टेक न टिकई, नानक भूख न जाई। नानक जी फरमाते ने ये जी भुख है ना, ये कंद मूल खा लो, गाजर खा लो, मूलियां खा लो, तो बनी रहेगी। जदों तीकर परमात्मा दे सच्चे नाम नाल नहीं जुड़दे, ये मन नहीं टिकेगा, नहीं टिकेगा, नहीं टिकेगा। फिर नानक भूख न जाई, उदों तीकर ये भुख भी नहीं मुकेगी। ये भुख ते ताई मुकेगी जो संतोख आवेगा। इसलिए महाराज ने कहा, बिना संतोख नहीं को राज्य, बिना संतोख नहीं को राज्य। संतोख तो बिना कोई नहीं रह सकता, ते संतोख परमात्मा दे नाम नाल जुड़े ही आ सकता। जिन्नी इन बधा लो, महाराज ने ते हर गल समझाई। आख्या तृष्णा बिरले ही की बुझिए, तृष्णा बिरले ही की बुझी है। तृष्णा कोट जोरे लाख करोरे, कोट जोरे लाख करोरे, मन ना हो रे परे परे ही को लुजिए, मन ना हो रे परे परे ही को लुजिए। मन ना हो रे परे परे, क्योंकि तृष्णा अग है, जेड़ी भुख है भी अग है, ते अग उत्ते लकड़िया पाई जाओ, कदे अग ने नहीं कहना भी बस मैं रज गई हां, तो फूकी जाएगी। महाराज फिर सानू तरीका दसो, कहना तरीका यह है, तृष्णा बुझै हर कै नाम, तृष्णा बुझै हर कै नाम। महासंतोख होवे गुर बचनी, महासंतोख होवे गुर बचनी, प्रभ स्यों लागे पूरन ध्यान, प्रभ स्यों लागे पूरन ध्यान, आख्या गुरु की करता है, गुरु समझागत, गुरु ज्ञान करौंदा है कि ओ परमात्मा हाट पटन कर गुरु दिखाया, हाट पटन कर गुरु दिखाया, गुरु ने दिखा दिता समझा दिता कि भावे तू शहर च रह ते भावे पिंड च रह, वागुरु तो सब जगह मौजूद, वो कोई ऐसी जगह नहीं जिथे नहीं है। हाट पटन कर गुरु दिखाया, सहजे सच व्यापार, अडोलता विच सच का व्यापार करो, ने इसलिए सिख नू कहा ना दसा नौवां की किरत करो, धर्म की किरत करो। थोड़े दिन होए दास ने मंजीत साहब तो पुरातन गुरसिखा ने एक गल कही, वो किसी ने सुन ली, आंदा जी एक बार फिर दसो। मैं कहा जी पुरातन गुरसिख जड़े सन जिन्हां नू गुरु की रमत समझ आ गई सी, उन्हां नू गुरु जी कदे टुट के कहन ना भाई मंगो की मंगना है, की चाहिए तुहानू, ते जेड़े गुरसिख जानदे सन कहिंदे सच्चे पातशाह इन्नी कृपा करो, सिख भुखा मुड़े ना, कम कदे थोड़े ना, धन कदे जुड़े ना, है मंजूर इना को जरूर दो महाराज, जे को आ जाए अतिथि परौना कोई ते उन्हू प्रशादा छका सके, गृहस्थी बनाया तुसी ते फिर कम ना थोड़े, कोई कदे धी का करना है कदे पुत्र का करना, कम हो चल जाए, बहुता भी ना जुड़े, जिदने बहुता जुड़िया उदन ही स्यापे खड़े हो जाने, उदन ही झगड़े मुकदमे सब शारू शुरू हो जाने। तो गल की गुरु नानक पातशाह ने भी सानू ते गुरु ने समझाया, हाट पटन कर गुरु दिखाया, हाट पटन कर गुरु दिखाया, सहजे सच वा पारो, सहजे सच वा पारो, व्यापार करो कारोबार करो, कोई नहीं रोकना, पर सहज अडोलता विच रह के सच ना करो, ते खंडत निंदरा अलप आहार। खंडत निंदरा का मतलब है इना भी ना समो भाई, सूरज की टिकी नाल शर्त ला लो भी तेनू पहला नहीं जन्म देना सी, नहीं नहीं, खंडत निंदरा का मतलब है निंदरा ते कंट्रोल हो गए। भाई गुरदास जी नूं पुछो, जे किसी ने सहज सुख लेना, ते हों तिस भोल कुमाया, हों तिस कोल कुमाया। थोड़ा समय थोड़ा ही खावे, थोड़ा समय थोड़ा ही खावे। खाना भी जरूर है, व्रत नहीं रखना। वे सारा दिन आंदना कड़पदिया रहन, अंदर चूहे नचते रहन, वे कदों शाम पवेगी तो कदों कसर कढ़नी, नहीं नहीं, खाना भी जरूर है पर थोड़ा खाना। सोना भी जरूर है पर थोड़ा सोना। आखिर गुरमुख सोई सहज समावे, गुरमुख सोई सहज समावे। खंडित निद्रा का मतलब है निंद्रा ते कंट्रोल भी होवे, निंद्रा ते उसका काबू भी होवे और थोड़ा भोजन खावे, अल्प आहारो करे। नानक तत विचारो, नानक तत विचारो। देखो जोगियां दे सवाल कैसे ने ते गुरु नानक पातशाह दे उत्तर कैसे। कई जेते गिनती मिनती पूरी कर ली है, मैं तो फिर स्पीड छड़ देना, पर नहीं, मेरी आदत विच गल नहीं हैगी। मैं इसे लई वीरप्रीत महिंद्र सिंह जी नूं कहा सी, मैं कहा भी सिद्ध गोष्ठ बाणी बहुत समा चाहुंदी है, तुहाडी हाजरी विच कोई कमी नहीं, तुहाडे आउण विच कोई कमी नहीं, पर मेरी भी ड्यूटी है कि तुहानूं ऐन पल्ले पा के तोरीए भई गुरु पातशाह की कह रहे ने। हुण इह दोवें तिन्ने पौड़ियां याद रखियो, घर भी जाके एक बारी नजर मारियो, जे ना समझ आवे फिर पुछियो फिर समझावांगे। तो जेडे तीन दीवान बाकी ने उना विच भरपूर हाजिरी भरो, क्योंकि हुण समा हो गया। तुसी सारा दिन भी कम कार करके थके हुए हो, मेरी तो ड्यूटी ए होई है, मैनू कोई फर्क नहीं पैंदा, पर मैं समय दा पाबंद रह के इत्थे ही समाप्ति करदा। अज असी तीन पौड़ियां पढ़िया ने, सुन स्वामी अरदास हमारी, पूछो साथ विचारो। रोस न कीजे उत्तर दीजे, क्यों पाईए गुरुद्वारो। ए मन चलतो सच घर बैसे, नानक नाम आधारो। आपे मेल मलाए करता, लागे साच प्यार। हाटी बाटी रहे नराले, रूख बिरख उद्याने। कंद मूल आहारो खाइए, औदू बोले ज्ञाने। तीर्थ नहिए सुख फल पाइए, मैल न लागे काई। गोरख पूत लोहारी पा बोले, जोग जोगत विसाई। ते महाराज ने कहा ना भाई, हाटी बाटी नींद ना आवे, कदे गाफल ना होवो। पर घर चितना डुलाई, बिन नावे मन टेक न टिकई। नानक भूख न जाई, हाट पटन कर गुरु दिखाया। सहजे सच व पारो, खंडित निंद्रा अल्प आहारो। नानक तत विचारो, भुला चुका दी क्षमा बख्शन। गज के फतेह गजाओ, वाहिगुरु जी का खालसा।